एक ओंकार सतनाम कर्ता पुरख निरपहो निर्वैर अकाल मूरत अजने सैपं गुर प्रसाद जे पुली जे चुकी साई पीत हिंजे कांडिया जिन्ना नेहो दू जाने लगा चूर मरो से वांडिया हौना छोटों कंत पासरा सदा रंगीला लाल प्यारा एहो महंजा आसरा सजन तू है सैन तू मैं तुझ ऊपर बहु मानिया जा तू अंदर ता सुख तू निमाणी माणिया जे तू तुठा कृपा निदान ना दूजा विखाल एह पाई मूं दातड़ी नित हृदय रखा समाल मैं तान दीवान तू है मेरे स्वामी मैं तो दया गए अरदास मैं होर थाऊ नाही जिस पै करूं बेनंती मेरा दुख सुख तुझ ही पास सतनाम श्री वाहेगुरु साहिब जी थावा नाम न जानिए नामा के वडनाओ जिथे वसे मेरा पातशाह सो के वड है थाओ अंबड़ कोई न सकई हाँ किसनो पुछन जाऊं वर्ण वर्ण न पामनी जे किसे वड्डा करे वड्डे हाथ वड्याइया जय पावे तै दे हुक्म सवारे अपना चसा न ढिल करे सबको आख बहुत बहुत लैने के विचार केवड दाता आखिए देके रया शुमार नानक तोट न आवई तेरे जुग जुग भंडार सबको आख बहुत बहुत लेने के विचार केवड दाता आखिए देके रया सुमार नानक तोट न आवई तेरे जुग जुग भंडार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ, ਸਰਬ ਸਾਂਝੀਵਾਲਤਾ ਦੇ ਰਹਿਬਰ ਸ਼ਬਦ ਗੁਰੂ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਗੁਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਆਪੋ ਆਪਣਾ ਹਿਰਦਾ ਕਰੀਏ ਇਕਾਗਰ, ਤਾਂ ਜੋ ਇਸ ਸਮੇਂ ਦੀਆਂ ਹਾਜ਼ਰੀਆਂ ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋਣ, ਕੋਈ ਰਸਨਾ ਬਿਰਥੀ ਨਾ ਰਹੇ। ਸਾਰੀਆਂ ਸਿੱਖ ਸੰਗਤਾਂ ਲਵਾਓ ਹਾਜ਼ਰੀ, ਮਨ ਬਿਰਤੀ ਨੂੰ ਟਿਕਾਓ, ਇਕਾਗਰ ਚਿੱਤ ਹੋਵੋ ਤੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਨਾਲ ਇੱਕ ਵਾਰੀ ਫਿਰ ਆਪਣੀਆਂ ਝੋਲੀਆਂ ਭਰੋ, ਸਾਰੇ ਜਪੋ ਜੀ ਸਤਨਾਮ ਵਾਹਿਗੁਰੂ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸ਼ਬਦ, ਰਾਗ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪੰਨਾ 53 ਉੱਪਰ ਸੁਭਾਇਮਾਨ ਹੈ। ਪਿਛਲੇ 4 ਪਦਿਆਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ, ਅਗਲੇ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਬਾਬਾ ਅੱਲਾਹ ਅਗਮ ਅਪਾਰ, ਪਾਕੀ ਨਾਈ ਪਾਕ ਥਾਏ ਸੱਚਾ ਪਰਵਦਗਾਰ। ਇਹ ਰਹਾਉ ਦੀ ਪੰਕਤੀ ਹੈ। ਅਕਾਲ ਪੁਰਖ ਵਾਹਿਗੁਰੂ ਸੱਚਾ ਹੈ, ਸਾਰਿਆਂ ਦੀ ਸਿਰਜਣਾ ਕਰਨ ਵਾਲਾ, ਸਭ ਨੂੰ ਰਿਜਕ ਦੇਣ ਵਾਲਾ ਹੈ। ਉਹ ਪਰਮਾਤਮਾ ਅਪਹੁੰਚ ਹੈ, ਉਹਦੀ ਮਹਿਮਾ ਦੇ ਪਾਰਲੇ ਪਾਸੇ ਦਾ ਕਿਸੇ ਨੂੰ ਨਹੀਂ ਪਤਾ। ਉਸ ਦੀ ਮਹਿਮਾ, ਉਸ ਦੀ ਵਡਿਆਈ ਪਵਿੱਤਰ ਹੈ। ਜਿਸ ਥਾਂ ਤੇ ਉਹਦਾ ਟਿਕਾਣਾ ਹੈ, ਉਹ ਥਾਂ ਪਵਿੱਤਰ ਹੈ। ਫਿਰ ਸਭ ਸੱਚੇ ਪਾਤਸ਼ਾਹ, ਕੱਲ ਆਪਾਂ ਜ਼ਿਕਰ ਕੀਤਾ ਸੀ, ਦਾਤਾ ਜੀ ਕਹਿੰਦੇ ਪੀਰ ਪਕਮਰ ਸਾਲਕ ਸਾਧਕ ਸ਼ੋਹਦੇ ਔਰ ਸ਼ਹੀਦ ਸ਼ੇਖ ਮਸਾਇਕ ਕਾਜੀ ਮੁੱਲਾਂ ਦਰ ਦਰਵੇਸ਼ ਰਸੀਦ ਬਰਕਤ ਤਿੰਨ ਕੋ ਅਗਲੀ ਪੜ੍ਹਦੇ ਰਹਿਣ ਦਰੂਦ। ਜਿਹੜੇ ਉਹਦੇ ਅੱਗੇ ਦੁਆ ਕਰਦੇ ਰਹਿੰਦੇ ਨੇ, ਅਰਦਾਸਾਂ ਜੋਦੜੀਆਂ ਬੇਨਤੀਆਂ ਕਰਦੇ ਰਹਿੰਦੇ ਨੇ, ਉਹਨਾਂ ਦੇ ਪਾਸ ਪ੍ਰਭੂ ਦੀਆਂ ਬਹੁਤ ਬਰਕਤਾਂ ਨੇ। ਜੇ ਕੋਈ ਇਹ ਆਖੇ ਪੀਰ ਪੈਗੰਬਰ ਅਵਤਾਰੀ ਪੁਰਸ਼, ਕੋਈ ਫਕੀਰ, ਕੋਈ ਕਾਜੀ, ਕੋਈ ਮੁੱਲਾ, ਕਿ ਪ੍ਰਭੂ ਦਾ ਅੰਤ ਪਾ ਲਈਏ, ਸਭ ਸੱਚੇ ਪਾਤਸ਼ਾਹ ਕਹਿੰਦੇ ਨਾਮੁਮਕਿਨ ਹੈ, ਨਹੀਂ ਹੋ ਸਕਦਾ। ਏਡੀ ਵੱਡੀ ਸਮਰੱਥਾ ਦਾ ਮਾਲਕ ਹੈ, ਉਹ ਪੁੱਛ ਨਾ ਸਾਜੇ, ਪੁੱਛ ਨਾ ਢਾਏ, ਪੁੱਛ ਨਾ ਦੇਵੇ ਲੇ, ਆਪਣੀ ਕੁਦਰਤ ਆਪੇ ਜਾਣੇ, ਆਪੇ ਕਰਨ ਕਰੇ। ਨਾ ਕਿਸੇ ਨੂੰ ਪੁੱਛ ਕੇ ਸ੍ਰਿਸ਼ਟੀ ਨੂੰ ਸਾਜਦਾ ਹੈ, ਨਾ ਕਿਸੇ ਦੀ ਸਲਾਹ ਲੈ ਕੇ ਇਸ ਸ੍ਰਿਸ਼ਟੀ ਨੂੰ ਢਾਉਂਦਾ, ਨਾਸ਼ ਕਰਦਾ ਹੈ। ਕੋਈ ਉਹਦਾ ਸਲਾਹਕਾਰ ਨਹੀਂ। ਸਾਨੂੰ ਜਿੰਦ ਵੀ ਆਪਣੀ ਮਰਜ਼ੀ ਦੇ ਨਾਲ ਦਿੰਦਾ ਹੈ ਤੇ ਜਿੰਦ ਲੈ ਵੀ ਆਪਣੀ ਮਰਜ਼ੀ ਨਾਲ ਲੈਂਦਾ ਹੈ। ਨਾ ਕੋਈ ਉਹਦੇ ਤੋਂ ਬਿਨਾਂ ਜਿੰਦ ਦੇਣ ਵਾਲਾ, ਜਨਮ ਦੇਣ ਵਾਲਾ, ਤੇ ਨਾ ਕੋਈ ਮੌਤ ਦਾ ਸੱਦਾ ਕੱਲਣ ਵਾਲਾ। ਆਪਣੀ ਕੁਦਰਤ, ਆਪਣੀ ਮਹਿਮਾ ਨੂੰ ਉਹ ਆਪ ਜਾਣਦਾ, ਸਾਰਾ ਕੁਝ ਕਰਦਾ ਤੇ ਜੀਵਾਂ ਕੋਲੋਂ ਕਰਾਉਂਦਾ ਹੈ। ਪਰ ਨਾਲ ਸਾਹਿਬ ਨੇ ਆਖਿਆ, ਸਭਨਾ ਵੇਖਿਆ ਨਦਰ ਕਰ, ਜੈ ਭਾਵੇ ਤੈਂਦੇ। ਨਜ਼ਰ ਸਾਰਿਆਂ ਦੇ ਉੱਤੇ ਫੇਰਦਾ ਹੈ, ਜਿਹੜੇ ਉਹਨੂੰ ਪਾਉਂਦੇ ਨੇ, ਚੰਗੇ ਲੱਗਦੇ ਆ, ਉਹਨਾਂ ਤੇ ਐਸੀ ਬਖਸ਼ਿਸ਼ ਦੀ ਨਜ਼ਰ ਫੇਰਦਾ ਕਿ ਉਹਨਾਂ ਨੂੰ ਆਪਣੇ ਨਾਮ ਸਿਮਰਨ ਭਜਨ ਬੰਦਗੀ ਦੀ ਦਾਤ ਦੇ ਦਿੰਦਾ ਹੈ। ਇੱਥੋਂ ਤੱਕ ਵਿਚਾਰ ਆਪਾਂ ਪਿੱਛੇ ਸ਼ਰਵਣ ਕੀਤਾ ਹੈ। ਅੱਜ ਦੇ ਪਾਵਨ ਸ਼ਬਦ ਚ ਮਹਾਰਾਜ ਕਹਿੰਦੇ, ਥਾਵਾਂ ਨਾਮ ਨਾ ਜਾਣੀਏ, ਨਾਵਾਂ ਕੇਵਡ ਨਾਉ, ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ। ਥਾਵਾਂ ਨਾਮ ਨਾ ਜਾਣੀਏ, ਉਹ ਜਿਹੜੀ ਥਾਂ ਹੈ,
ਜਿੱਥੇ ਪਰਮੇਸ਼ਰ ਦਾ ਵਾਸਾ ਹੈ ਉਸ ਥਾਂ ਦਾ ਨਾਂ ਕੀ ਹੈ? ਧਿਆਨ ਰੱਖਣਾ, ਥਾਵਾਂ ਨਾਮ ਨਾ ਜਾਣੀ। ਕਹਿੰਦੇ ਮੈਂ ਨਹੀਂ ਜਾਣਦਾ, ਕੋਈ ਨਹੀਂ ਜਾਣਦਾ, ਕਿਸੇ ਨੂੰ ਨਹੀਂ ਪਤਾ ਕਿ ਜਿਹੜੀ ਥਾਂ ਤੇ ਪ੍ਰਭੂ ਰਹਿੰਦਾ ਹੈ ਉਸ ਥਾਂ ਦਾ ਨਾਂ ਕੀ ਹੈ। ਫਿਰ ਨਾਲ ਕਹਿੰਦੇ ਕਹਿੰਦੇ ਨਾਵਾਂ ਕੇਵਡ ਨਾਉ, ਤੇ ਪਰਮਾਤਮਾ ਦਾ ਉਹ ਕਿਹੜਾ ਨਾਮ ਹੈ, ਪਰਮੇਸ਼ਰ ਦਾ ਉਹ ਕਿਹੜਾ ਨਾਂ ਹੈ ਜਿਹੜਾ ਨਾਂ ਲੈਣ ਨਾਲ ਅਕਾਲ ਪੁਰਖ ਪਰਮੇਸ਼ਰ ਨੂੰ ਪੂਰਨ ਤੌਰ ਦੇ ਉੱਤੇ ਬਿਆਨ ਕੀਤਾ ਜਾ ਸਕਦਾ ਹੈ। ਫਿਰ ਨਾਲ ਦੀ ਪੰਕਤੀ ਚ ਕਹਿੰਦੇ ਜਿੱਥੇ ਵਸੇ ਮੇਰਾ ਪਾਤਸ਼ਾਹ, ਜਿੱਥੇ ਮੇਰਾ ਪਾਤਸ਼ਾਹ, ਜਿੱਥੇ ਮੇਰਾ ਸ਼ਹਿਨਸ਼ਾਹ, ਜਿੱਥੇ ਮੇਰਾ ਮਾਲਕ ਰਹਿੰਦਾ, ਸੋ ਕੇਵਡ ਹੈ ਥਾਉ, ਉਹ ਥਾਂ ਕਿੱਡਾ ਕੁ ਹੈ। ਭਾਵ ਕਿ ਪਰਮਾਤਮਾ ਬੜਾ ਵੱਡਾ ਤੇ ਪਰਮਾਤਮਾ ਦੇ ਰਹਿਣ ਵਾਲੀ ਥਾਂ ਵੀ ਬਹੁਤ ਵੱਡੀ ਹੋਏਗੀ। ਆਮ ਤੌਰ ਤੇ ਅੱਜ ਕੱਲ ਕੀ ਆ, ਜਿੱਡਾ ਵੱਡਾ ਕੋਈ ਰਾਜਾ ਆ ਓਡਾ ਵੱਡਾ ਉਹਦਾ ਮਹੱਲ ਆ, ਓਡੀ ਵੱਡੀ ਉਹਦੀ ਰਹਿਣ ਵਾਸਤੇ ਥਾਂ ਆ। ਜਿਤਨਾ ਵੱਡਾ ਕੋਈ ਮਨੁੱਖ ਧਨਵਾਨ ਹੈ ਉਤਨਾ ਵੱਡਾ ਉਹਦਾ ਆਮ ਤੌਰ ਦੇ ਉੱਤੇ ਘਰ ਹੈ। ਫਲਾਣਾ ਬੜਾ ਧਨਵਾਨ ਹੈ, ਐਡੀ ਵੱਡੀ ਉਹਦੀ ਕੋਠੀ ਹੈ। ਆਮ ਤੌਰ ਤੇ ਮਨੁੱਖ ਦੀ ਹਾਲਤ ਇਹ ਹੈ ਸੋਚਣੀ। ਸਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਇਹਦਾ ਮਤਲਬ ਜੇ ਪਰਮਾਤਮਾ ਏਡਾ ਵੱਡਾ, ਆਪਾਂ ਪਰਮਾਤਮਾ ਨੂੰ ਕਹਿੰਦੇ ਉਹ ਸਭ ਤੋਂ ਵੱਡਾ ਹੈ, ਉਹ ਸਭ ਤੋਂ ਮਹਾਨ ਹੈ, ਉਹ ਸਭ ਤੋਂ ਸ੍ਰੇਸ਼ਟ ਹੈ। ਇਹਦਾ ਮਤਲਬ ਜਿਹੜਾ ਉਹਦਾ ਘਰ ਹੈ, ਜਿੱਥੇ ਉਹਦਾ ਟਿਕਾਣਾ, ਜਿੱਥੇ ਉਹ ਰਹਿੰਦਾ, ਇਹਦਾ ਮਤਲਬ ਉਹਦਾ ਘਰ ਵੀ ਸਭ ਤੋਂ ਵੱਡਾ ਹੋਏਗਾ। ਹੁਣ ਇਹ ਪੰਕਤੀ ਧਿਆਨ ਨਾਲ ਸੁਣਨੀ, ਜਿੱਥੇ ਵਸੇ ਮੇਰਾ ਪਾਤਸ਼ਾਹ, ਜਿੱਥੇ ਮੇਰਾ ਮਾਲਕ ਸਵਾਮੀ ਅਕਾਲ ਪੁਰਖ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਰਹਿੰਦਾ, ਸੋ ਕੇਵਡ ਹੈ ਥਾਉ। ਕੇਵਡ ਦਾ ਅਰਥ ਕਿੱਥੇ ਨਹੀਂ ਹੁੰਦਾ, ਕੇਵਡ ਦਾ ਅਰਥ ਕਿੱਥੇ ਨਹੀਂ ਹੁੰਦਾ ਕਿ ਉਹ ਥਾਂ ਕਿੱਥੇ ਹੈ, ਨਹੀਂ। ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ। ਕੇਵਡ ਦਾ ਅਰਥ ਕਿੱਡਾ ਕੁ ਹੈ, ਕਿੱਡਾ ਕੁ ਵੱਡਾ ਹੈ। ਹੁਣ ਸਾਹਿਬ ਸੱਚੇ ਪਾਤਸ਼ਾਹ ਨਾਲ ਫਿਰ ਜਵਾਬ ਦਿੰਦੇ, ਕਹਿੰਦੇ ਵੀ ਜਿੱਥੇ ਪਰਮਾਤਮਾ ਰਹਿੰਦਾ ਉਹਦਾ ਘਰ ਕਿੱਡਾ ਕੁ ਵੱਡਾ, ਉਹਦਾ ਟਿਕਾਣਾ ਕਿੱਡਾ ਕੁ ਵੱਡਾ, ਜਿੱਥੇ ਉਹਦਾ ਵਾਸਾ ਹੈ। ਤੇ ਮਹਾਰਾਜ ਨਾਲ ਕਹਿੰਦੇ ਵੀ ਹੁਣ ਪੁੱਛੀਏ ਤੇ ਉਹਨੂੰ ਵੀ ਪਰਮਾਤਮਾ ਦਾ ਰਹਿਣ ਵਾਲਾ ਘਰ, ਪਰਮਾਤਮਾ ਦੇ ਰਹਿਣ ਵਾਲੀ ਥਾਂ ਕਿੱਡੀ ਕੁ ਵੱਡੀ ਆ। ਕਹਿੰਦੇ ਇਹ ਗੱਲ ਤੇ ਹੁਣ ਉਹ ਹੀ ਦੱਸੇਗਾ ਨਾ ਜਿਹੜਾ ਉੱਥੋਂ ਤੱਕ ਅਪੜਿਆ ਹੋਏਗਾ, ਜਿਹੜਾ ਉੱਥੋਂ ਤੱਕ ਪਹੁੰਚਿਆ ਹੋਏਗਾ। ਆਪਾਂ ਹੁਣ ਕਿਸੇ ਨੂੰ ਪੁੱਛੀਏ ਵੀ ਫਲਾਣਾ ਬੰਦਾ ਜਿਹੜਾ ਵੀ ਉਹਦਾ ਘਰ ਕਿੱਡਾ ਕੁ ਵੱਡਾ, ਉਹ ਕਹਿੰਦੇ ਵੀ ਮੈਂ ਤੇ ਨਹੀਂ ਵੇਖਿਆ। ਸਹਿਜ ਸੁਭਾਇਆ ਪਾਈ ਗੱਲ ਕਿਵੇਂ ਆ, ਕਹਿੰਦੇ ਉਹਦਾ ਘਰ ਕਿੱਡਾ ਕੁ ਵੱਡਾ ਵੀ, ਕਹਿੰਦੇ ਵੀ ਮੈਂ ਤੇ ਨਹੀਂ ਵੇਖਿਆ। ਕਹਿੰਦੇ ਉਹਦੀ ਫੈਕਟਰੀ ਕਿੱਡੀ ਕੁ ਵੱਡੀ, ਕਹਿੰਦੇ ਵੀ ਮੈਂ ਤਾਂ ਨਹੀਂ ਵੇਖੀ, ਮੈਂ ਨਹੀਂ ਗਿਆ। ਇਹਦਾ ਮਤਲਬ ਇਹਨਾਂ ਗੱਲਾਂ ਦਾ ਪਤਾ ਵੇਖ ਕੇ ਲੱਗਣਾ, ਤੱਕ ਕਿ ਉਹ ਕਿੱਡਾ ਕੁ ਵੱਡਾ ਆ, ਉਹਦਾ ਘਰ ਕਿੱਡਾ ਆ, ਜਿੱਥੇ ਉਹਦਾ ਵਸ ਆ। ਹੁਣ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ, ਉਹ ਥਾਂ ਕਿੱਡਾ ਕੁ ਹੈ। ਤੇ ਨਾਲ ਦੀ ਪੰਕਤੀ ਚ ਕਹਿੰਦੇ ਅੰਬੜ ਕੋਏ ਨਾ ਸਕਈ ਹਉ ਕਿਸ ਨੂੰ ਪੁੱਛਣ ਜਾਉ, ਮੈਂ ਕਿਹਨੂੰ ਜਾ ਕੇ ਪੁੱਛਾਂ ਕਿਉਂਕਿ ਉਹਦੇ ਤੱਕ ਅੱਪੜਨਾ ਬੜਾ ਔਖਾ ਹੈ। ਅੰਬੜ ਕੋਏ ਨਾ ਸਕਈ, ਉਹਦੇ ਘਰ ਤੱਕ ਕੌਣ ਅੱਪੜ ਸਕਦਾ ਹੈ, ਉਹਦੇ ਘਰ ਤੱਕ ਕੌਣ ਪਹੁੰਚ ਕਰ ਸਕਦਾ। ਤੇ ਫਿਰ ਜੇ ਉਹਦੇ ਘਰ ਤੱਕ ਕੋਈ ਪਹੁੰਚਿਆ ਵੀ ਆ, ਇੱਕ ਗੱਲ ਹੁਣ ਇੱਥੇ ਧਿਆਨ ਚ ਰੱਖਿਓ ਜੀ, ਜੇ ਹੁਣ ਉਸ ਪਰਮੇਸ਼ਰ ਦੇ ਘਰ ਤੱਕ ਕੋਈ ਪਹੁੰਚਿਆ ਵੀ ਹੈ, ਜੇ ਕਿਸੇ ਨੇ ਉਹਦੇ ਘਰ ਤੱਕ ਪਹੁੰਚ ਕੀਤੀ ਆ, ਉਹਨੂੰ ਜਦੋਂ ਆਪਾਂ ਪੁੱਛਦੇ ਹਾਂ ਕਿ ਉਸ ਪਰਮਾਤਮਾ ਦਾ ਘਰ ਕਿੱਡਾ ਗਿਆ, ਉਹ ਕਹਿੰਦਾ ਜਿੱਡਾ ਉਹ ਹੈ ਓਡਾ ਹੀ ਘਰ ਹੈ। ਤੇ ਜੇ ਉਹਦੇ ਬਾਰੇ ਚ ਪੂਰਨ ਤੌਰ ਤੇ ਨਹੀਂ ਦੱਸਿਆ ਜਾ ਸਕਦਾ ਤੇ ਕੀ ਉਹਦੇ ਘਰ ਬਾਰੇ ਦੱਸਿਆ ਜਾ ਸਕਦਾ ਵੀ ਜਿੱਥੇ ਉਹ ਰਹਿੰਦਾ ਉਹਦਾ ਘਰ ਕਿੱਡਾ ਕੁ ਵੱਡਾ। ਖਿਮਾ ਕਰਿਓ, ਪਰਮਾਤਮਾ ਅਸੀਮ ਆ, ਉਹ ਕਿਸੇ ਸੀਮਾ ਵਿੱਚ ਨਹੀਂ ਆ ਸਕਦਾ, ਪਰਮਾਤਮਾ ਕਿਸੇ ਹੱਦ ਵਿੱਚ ਨਹੀਂ ਆ ਸਕਦਾ, ਪਰਮਾਤਮਾ ਨੂੰ ਕਿਸੇ ਹੱਦ ਦੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਪਰਮਾਤਮਾ ਜੇ ਸਭ ਤੋਂ ਵੱਡਾ, ਇਹਦਾ ਮਤਲਬ ਉਹਦਾ ਘਰ ਵੀ ਸਭ ਤੋਂ ਵੱਡਾ ਹੋਏਗਾ, ਮਹਾਨ ਹੋਏਗਾ। ਜੇ ਪਰਮਾਤਮਾ ਮਹਾਨ ਹੈ ਤੇ ਉਹਦਾ ਘਰ ਵੀ ਮਹਾਨ, ਜਿੱਡਾ ਵੱਡਾ ਪਰਮਾਤਮਾ ਓਡਾ ਵੱਡਾ ਉਹਦਾ ਟਿਕਾਣਾ। ਤੇ ਜੇ ਆਪਾਂ ਕਿਸੇ ਧਾਰਮਿਕ ਅਸਥਾਨ ਨੂੰ ਵੇਖ ਕੇ ਕਹਿ ਦਿੱਤਾ ਵੀ ਰੱਬ ਤੇ ਇੱਥੇ ਹੀ ਰਹਿੰਦਾ ਹੈ, ਹੋਰ ਕਿਤੇ ਨਹੀਂ ਹੈਗਾ, ਫਿਰ ਉਹਦੀ ਸੀਮਾ ਹੋ ਗਈ। ਉਹ ਸੀਮਤ ਹੋ ਗਿਆ ਇੱਕ ਜਗ੍ਹਾ ਚ, ਅਸੀਮ ਨਾ ਰਿਹਾ। ਤੇ ਖਿਮਾ ਕਰਿਓ ਜੇ ਜਿਹੜਾ ਪਰਮਾਤਮਾ ਆ ਉਹ ਸੀਮਾ ਚ ਨਹੀਂ ਰਹਿ ਸਕਦਾ। ਪਰਮਾਤਮਾ ਦੀ ਕੋਈ ਸੀਮਾ ਨਹੀਂ ਹੈ, ਉਹ ਅਸੀਮ ਹੈ। ਪਰਮਾਤਮਾ ਦੀ ਕੋਈ ਹੱਦ ਨਹੀਂ ਹੈ, ਉਹਨੂੰ ਕਿਤੇ ਕੈਦ ਨਹੀਂ ਕੀਤਾ ਜਾ ਸਕਦਾ, ਉਹਨੂੰ ਕਿਤੇ ਬੰਨ੍ਹ ਕੇ ਬਿਠਾਇਆ ਨਹੀਂ ਜਾ ਸਕਦਾ। ਸੰਸਾਰ ਦੇ ਵਿੱਚ ਕੁਝ ਐਸੇ ਧਾਰਮਿਕ ਅਸਥਾਨ ਮੰਨੇ ਗਏ ਜਿਨ੍ਹਾਂ ਬਾਰੇ ਇਹ ਗੱਲ ਕਹੀ ਗਈ ਕਿ ਰੱਬ ਦਾ ਵਾਸਾ ਕੇਵਲ ਇੱਥੇ ਹੈ, ਅੱਲਾ ਖੁਦਾ ਕੇਵਲ ਇੱਥੇ ਰਹਿੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਪੜ੍ਹ ਲਓ, ਮਹਾਰਾਜ ਨੇ ਜਵਾਬ ਦਿੱਤਾ, ਦੱਸਿਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਜਿਹੜੇ ਤਾਉ ਪ੍ਰਸਾਦ ਸਵਈਏ ਪੜ੍ਹਦੇ ਨਾ ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀ ਚ, ਉਹਦਾ ਅਖੀਰਲਾ ਦਸਵਾਂ ਸਵਈਆ ਪੜ੍ਹੋ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਕ ਸੀਸ ਨਿਵਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਦੱਖਣ ਦੀ ਦਿਸ਼ਾ ਵਾਲਾ, ਕਿ ਜਿਹੜਾ ਭਗਵਾਨ ਆ ਉਹ ਇਕੱਲਾ ਜਗਨਨਾਥਪੁਰੀ ਚ ਰਹਿੰਦਾ। ਜਗਨਨਾਥ ਜਗਤ ਦਾ ਨਾਥ ਇੱਥੇ ਰਹਿੰਦਾ ਰੱਬ। ਕਿਸੇ ਨੇ ਪੱਛਮ ਵਾਲੇ ਪਾਸੇ ਨੂੰ ਮੱਕੇ ਕਾਬੇ ਵੱਲ ਨੂੰ ਮੂੰਹ ਕਰਕੇ ਸਿਜਦਾ ਕੀਤਾ ਕਿ ਅੱਲਾਹ ਦਾ ਘਰ ਇਧਰਲੇ ਪਾਸੇ ਆ, ਖੁਦਾ ਦਾ ਘਰ ਇਧਰਲੇ ਪਾਸੇ ਆ। ਮੱਕੇ ਸ਼ਹਿਰ ਦੇ ਵਿੱਚ ਜਿਹੜਾ ਕਾਬਾ ਆ ਉਹਦੇ ਵਿੱਚ ਖੁਦਾ ਰਹਿੰਦਾ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਕ ਸੀਸ ਨਿਵਾਇਓ। ਪਛਾਹ ਦਾ ਅਰਥ ਹੈ ਪੱਛਮ ਦਾ ਪਾਸਾ। ਜਿਤਨੀਆਂ ਮਸੀਤਾਂ ਨੇ, ਹਰ ਇੱਕ ਮਸੀਤ ਦਾ ਜਿਹੜਾ ਦਰਵਾਜ਼ਾ ਹੈ ਉਹ ਚੜ੍ਹਦੇ ਵਾਲੇ ਪਾਸੇ ਨੂੰ ਆਏਗਾ। ਜਦੋਂ ਵੀ ਮਸੀਤ ਬਣੇ, ਕੋਈ ਵੀ ਮਸੀਤ ਸਾਰੀ ਦੁਨੀਆ ਚ, ਉਹਦਾ ਜਿਹੜਾ ਦਰਵਾਜ਼ਾ ਆ ਮੇਨ, ਜਿੱਥੋਂ ਤੁਸੀਂ ਅੰਦਰ ਵੜਦੇ ਹੋ, ਉਹਦਾ ਦਰਵਾਜ਼ਾ ਚੜ੍ਹਦੇ ਵਾਲੇ ਪਾਸੇ ਨੂੰ ਆਏਗਾ, ਪੂਰਬ ਵਾਲੇ ਪਾਸੇ। ਇਹਦਾ ਮਤਲਬ ਪਤਾ ਕੀ, ਜਦੋਂ ਉਸ ਪਾਸਿਓਂ ਤੁਸੀਂ ਅੰਦਰ ਜਾਓਗੇ ਤੇ ਜਦੋਂ ਤੁਸੀਂ ਸਿਜਦਾ ਕਰੋਗੇ ਨਾ, ਨਮਸਕਾਰ ਕਰੋਗੇ, ਸਿਰ ਝੁਕਾਓਗੇ, ਤੇ ਸਾਡਾ ਮੂੰਹ ਕਿੱਧਰਲੇ ਪਾਸੇ ਨੂੰ ਹੋਏਗਾ, ਪੱਛਮ ਵਾਲੇ ਪਾਸੇ। ਜਿਹੜੇ ਦਰਵਾਜ਼ੇ ਤੋਂ ਲੰਘ ਕੇ ਆਏ ਆਪਾਂ ਅੰਦਰ, ਤੇ ਮੂੰਹ ਜਦੋਂ ਆਪਾਂ ਸਿੱਧੇ ਅੰਦਰ ਆਣ ਕੇ ਨਮਸਕਾਰ ਕਰਾਂਗੇ, ਇਹਦਾ ਮਤਲਬ ਸਾਡਾ ਮੂੰਹ ਦੂਜੇ ਪਾਸੇ ਨੂੰ ਆਏਗਾ। ਮਸੀਤ ਦਾ ਦਰਵਾਜ਼ਾ ਚੜ੍ਹਦੇ ਵਾਲੇ ਪਾਸੇ ਨੂੰ, ਪੂਰਬ ਵੱਲ ਨੂੰ, ਜਦੋਂ ਅੰਦਰ ਜਾ ਕੇ ਆਪਾਂ ਸਿਜਦਾ ਕਰਾਂਗੇ ਤੇ ਕਿੱਧਰ ਨੂੰ ਮੂੰਹ ਆਏਗਾ, ਪੱਛਮ ਵਾਲੇ ਪਾਸੇ। ਹੁਣ ਖਿਆਲ ਰੱਖਣਾ, ਕਲਗੀਧਰ ਪਾਤਸ਼ਾਹ ਕਹਿੰਦੇ ਕਿਸੇ ਨੇ ਪੱਛਮ ਵੱਲ ਨੂੰ ਮੂੰਹ ਕਰਕੇ ਸਿਜਦਾ ਕੀਤਾ, ਕਿਸੇ ਨੇ ਦੱਖਣ ਵਾਲੇ ਪਾਸੇ ਨੂੰ ਮੂੰਹ ਕਰਕੇ ਸਿਜਦਾ ਕੀਤਾ। ਕਈ ਤੁਹਾਨੂੰ ਐਸੇ ਮਿਲਣਗੇ ਜਿਹੜੇ ਸਵੇਰੇ ਉੱਠ ਕੇ ਪੂਰਬ ਵਾਲੇ ਪਾਸੇ ਨੂੰ, ਸੂਰਜ ਵੱਲ ਨੂੰ ਮੂੰਹ ਕਰਕੇ ਸਿਰ ਝੁਕਾਉਂਦੇ ਆ, ਪੂਰਬ ਵੱਲ ਨੂੰ ਮੂੰਹ ਕਰਕੇ ਚੜ੍ਹਦੇ ਵਾਲੇ ਪਾਸੇ ਨੂੰ। ਕਈ ਸੂਰਜ ਨੂੰ ਪਾਣੀ ਦਿੰਦੇ ਆ ਚੜ੍ਹਦੇ ਵੱਲ ਨੂੰ ਮੂੰਹ ਕਰਕੇ, ਕੋਈ ਕਿਸੇ ਪਾਸੇ। ਪਰ ਜਿਹੜਾ ਪਰਮਾਤਮਾ ਨਾ, ਉਹਨੂੰ ਕਿਸੇ ਪਾਸੇ ਨਾਲ ਵੰਡਿਆ ਜਾ ਸਕਦਾ ਕਿ ਉਹ ਪੂਰਬ ਵਾਲੇ ਪਾਸੇ ਹੈ, ਪੱਛਮ ਵਾਲੇ ਪਾਸੇ, ਦੱਖਣ ਵਾਲੇ, ਉੱਤਰ ਵਾਲੇ ਪਾਸੇ ਹੈ। ਗੁਰਬਾਣੀ ਕਹਿੰਦੀ ਆ ਕਿ ਉਹ ਕੋਈ ਟਿਕਾਣਾ ਐਸਾ ਹੈ ਹੀ ਨਹੀਂ ਜਿੱਥੇ ਤੂੰ ਨਹੀਂ ਹੈਗਾ। ਜੇ ਰੱਬ ਦੇ ਅੱਗੇ ਹੀ ਅਰਦਾਸ ਕਰਨੀ ਹੈ, ਜੇ ਪਰਮੇਸ਼ਰ ਅੱਗੇ ਹੀ ਅਰਦਾਸ ਕਰਨੀ ਹੈ ਤੇ ਹੱਥ ਬੰਨ ਕੇ ਜਿੱਧਰ ਨੂੰ ਮਰਜ਼ੀ ਮੂੰਹ ਕਰਕੇ ਅਰਦਾਸ ਕਰ, ਕਿਉਂਕਿ ਪਰਮਾਤਮਾ ਹਰ ਥਾਂ ਤੇ, ਹਰ ਟਿਕਾਣੇ ਤੇ, ਹਰ ਜਗ੍ਹਾ ਤੇ, ਹਰ ਹਿਰਦੇ ਵਿੱਚ, ਹਰ ਗ੍ਰਾਂ, ਹਰ ਪਿੰਡ, ਹਰ ਸ਼ਹਿਰ, ਹਰ ਨਗਰ, ਹਰ ਬਸਤੀ ਤੇ ਹਰ ਇੱਕ ਜੰਗਲ ਤੇ ਤੀਲੇ ਤੀਲੇ ਦੇ ਵਿੱਚ, ਕਣ ਕਣ ਦੇ ਵਿੱਚ ਉਹ ਪਰਮਾਤਮਾ ਦਾ ਵਾਸ ਹੈ। ਕੋਈ ਥਾਂ ਐਸਾ ਹੈ ਨਹੀਂ ਜਿੱਥੇ ਤੂੰ ਨਹੀਂ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਸ਼ਾ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਪਤਾ ਹੀ ਨਹੀਂ ਗਾ ਪਰਮਾਤਮਾ ਕਿੱਥੇ ਹੈ। ਪੁੱਛਿਆ ਫਿਰ ਦੱਸੋ ਭੇਦ ਦੱਸੋ ਉਹਦਾ ਕੋਈ। ਇਸ ਗੱਲ ਦਾ ਤੇ ਪਤਾ ਲੱਗ ਗਿਆ ਵੀ ਉਹ ਕਿਸੇ ਖਾਸ ਦਿਸ਼ਾ ਵਾਲੇ ਪਾਸੇ ਜਾਂ ਖਾਸ ਮੰਦਰ ਵਿੱਚ ਨਹੀਂ ਹੈ, ਫਿਰ ਕਿੱਥੇ ਆ। ਜਿਹੜਾ ਇਹ ਆਖਿਆ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਤੇ ਉਹਦਾ ਭੇਦ ਦੱਸ ਦੋ ਫਿਰ ਕਲਗੀਧਰ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਫਿਰ ਤੁਹਾਡੇ ਨਾਲੋਂ ਵੱਧ ਭੇਦ ਦਾ ਪਤਾ ਤੇ ਕਿਸੇ ਨੂੰ ਨਹੀਂ ਨਾ ਹੋ ਸਕਦਾ, ਤੇ ਇਹ ਭੇਦ ਜਾਪ ਸਾਹਿਬ ਦੀਆਂ ਅਖੀਰਲੀਆਂ ਪੰਕਤੀਆਂ ਚ ਦੱਸ ਗਏ। ਉਹ ਕਹਿੰਦੇ ਦੱਸ ਦਿੱਤਾ ਮੈਂ ਤੇ ਕਹਿ ਦਿੱਤਾ ਵੀ ਕਿੱਥੇ ਆ। ਤਾਂ ਉਹ ਪ੍ਰਸਾਦ ਸਵਾਈਆਂ ਦੀਆਂ ਆਖਰੀ ਪੰਕਤੀਆਂ ਪੜੋਗੇ, ਉਹ ਕਹਿੰਦੇ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ, ਭੇਦ ਨਹੀਂ ਪਾਇਆ, ਕਦੇ ਕਿਸੇ ਪਾਸੇ ਮੂੰਹ ਕਰਕੇ ਸਿਜਦਾ ਕਰਦੇ ਹੋ, ਕਦੇ ਕਿਸੇ ਦਿਸ਼ਾ ਵਾਲੇ ਪਾਸੇ ਮੂੰਹ ਕਰਕੇ ਸਿਜਦਾ ਕਰਦੇ ਹੋ। ਮਹਾਰਾਜ ਕਹਿੰਦੇ ਵੇਖੋ ਤੁਹਾਡੇ ਕੋਲ ਹੈ, ਜਿੱਥੇ ਮਰਜ਼ੀ ਬੈਠੋ, ਜਿਹੜੇ ਆਲੇ ਦੁਆਲੇ ਆਪਣੇ ਪਿੱਛੇ ਵੇਖੋ, ਅੱਗੇ ਵੇਖੋ, ਸਾਈਡ ਤੇ ਵੇਖੋ, ਸੱਜੇ ਵੇਖੋ, ਖੱਬੇ ਵੇਖੋ, ਉਹਦੇ ਤੋਂ ਬਿਨਾਂ ਹੈ ਹੀ ਕੋਈ। ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਚਤਰ ਦਾ ਅਰਥ ਚਾਰੇ ਪਾਸੇ, ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬਿਪੂਤੇ। ਸਦਾ ਅੰਗ ਸੰਗੇ, ਉਹ ਤਾਂ ਤੇਰੇ ਨਾਲ ਹੈ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਤੂੰ ਸਭਨੀ ਥਾਈ, ਜਿੱਥੇ ਹੋ ਜਾਈ, ਸਾਚਾ ਸਿਰਜਣ ਹਾਰ ਜੀਓ, ਘੱਟ ਘੱਟ ਮੈਂ ਹਾਰ ਜੂ, ਬਸ ਹੈ ਸੰਤਨ ਕਹਿਓ ਪੁਕਾਰ। ਸਦਾ ਅੰਗ ਸੰਗੇ ਅਪੰਗੰ ਬਿਪੂਤੇ, ਫਿਰ ਕਦੇ ਭੰਗ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ, ਮੌਤ ਨਹੀਂ ਆਉਂਦੀ ਉਹਨੂੰ, ਉਹ ਸਦੀ ਵੀ ਥਿਰ ਰਹਿਣ ਵਾਲਾ, ਤੇ ਤੇਰੇ ਅੰਗ ਸੰਗ ਤੇਰੇ ਨਾਲ ਬੈਠਾ। ਉਹ ਕਹਿੰਦੇ ਆ ਭੇਤ ਪਾਓ, ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਕੋਈ ਖਾਸ ਉਹਦਾ ਟਿਕਾਣਾ ਨਹੀਂ ਹੈ, ਕੋਈ ਖਾਸ ਉਹਦੀ ਥਾਂ ਨਹੀਂ, ਫਿਰ ਵੀ ਬਾਣੀ ਚ ਕੁਛ ਨਾ ਕੁਛ ਜ਼ਿਕਰ ਉਹਦੀ ਥਾਂ ਬਾਰੇ ਆਇਆ, ਉਹਦੇ ਦਰ ਬਾਰੇ ਆਇਆ, ਉਹਦੇ ਘਰ ਬਾਰੇ ਆਇਆ, ਔਰ ਇੱਕ ਵਾਰੀ ਨਹੀਂ ਤਿੰਨ ਵਾਰੀ ਉਹਦਾ ਸੋ ਦਰ ਤੇ ਸੋ ਘਰ ਗੁਰੂ ਨਾਨਕ ਸਾਹਿਬ ਨੇ ਦੱਸਿਆ ਬਾਣੀ ਚ। ਇੱਕ ਵਾਰੀ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਇੱਕ ਵਾਰੀ ਰਹਿ ਰਾਸ ਦੇ ਪਾਠ ਚ ਪੜ੍ਹਦੇ ਹਾਂ, ਇੱਕ ਵਾਰੀ ਜਿੱਥੋਂ ਆਸਾ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਹੁੰਦਾ, ਫਿਰ ਉੱਥੇ ਮਹਾਰਾਜ ਨੇ ਦੱਸਿਆ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਮਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਨ ਦੋਨੋ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੋਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਕਹਿਣ ਦਾ ਭਾਵ ਹੈ ਸਾਰੀ ਪੌੜੀ ਹੈ ਜਿਹੜੀ ਇਹ ਸਾਰਾ ਸ਼ਬਦ ਹੈ ਜਿਹੜਾ ਇਹਦੇ ਚ ਦੱਸਿਆ ਕਿ ਪ੍ਰਭੂ ਨਿਰੰਕਾਰ ਤੇਰਾ ਦਰ ਉਹ ਆ ਤੇਰਾ ਘਰ ਉਹ ਆ ਜਿੱਥੇ ਸਾਰੀ ਸ੍ਰਿਸ਼ਟੀ ਤੈਨੂੰ ਗਾ ਰਹੀ ਹੈ ਇੰਦਰ ਦੇਵਤੇ ਵਰਗੇ ਤੈਨੂੰ ਗਾ ਰਹੇ ਆ ਬ੍ਰਹਮਾ ਵਰਗੇ ਤੈਨੂੰ ਗਾ ਰਹੇ ਆ ਧਰਮਰਾਜ ਵਰਗੇ ਚਿੱਤਰ ਗੁਪਤ ਵੀ ਤੈਨੂੰ ਗਾ ਰਹੇ ਆ ਕਹਿੰਦੇ ਪ੍ਰਭੂ ਜਿੱਥੇ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤ ਪੁੱਜ ਇੱਕ ਗਾਵਨ ਤੁਧਨੋਂ ਖਾਣੀ ਚਾਰੇ ਆਇਆ ਨਾ ਇਹ ਚਾਰੇ ਖਾਣੀਆਂ ਤੈਨੂੰ ਗਾ ਰਹੀਆਂ ਤੇ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤ ਪੁੱਜ ਸੰਸਾਰ ਨੂੰ ਪੈਦਾ ਕਰਨ ਦੇ ਚਾਰ ਢੰਗ ਰੱਬ ਨੇ ਪੈਦਾ ਕੀਤੇ ਆ ਅੰਡਜ ਜਿਹੜੇ ਜੀਵ ਆਂਡਿਆਂ ਦੇ ਵਿੱਚੋਂ ਪੈਦਾ ਹੁੰਦੇ ਆ ਜਿਵੇਂ ਉੱਡਣ ਵਾਲੇ ਪੰਛੀ ਆਦਿ ਆਂਡਿਆਂ ਚੋਂ ਪੈਦਾ ਹੁੰਦੇ ਜਿਤਨੇ ਵੀ ਜੀਵ ਆਂਡਿਆਂ ਚੋਂ ਪੈਦਾ ਹੁੰਦੇ ਅੰਡਜ ਖਾਣੀ ਦੇ ਜੀਵ ਹੈ ਜੇਰਜ ਜਿਹੜੇ ਜੇਰ ਦੇ ਵਿੱਚੋਂ ਪੈਦਾ ਹੁੰਦੇ ਆ ਜਿਵੇਂ ਪਸ਼ੂ ਹੈ ਮਨੁੱਖ ਆਦਿਕ ਹੈ ਸੇਤਜ ਜਿਹੜੇ ਪਸੀਨੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਜੂਆਂ ਆਦਿਕ ਨੇ ਉਤ ਪੁੱਜ ਜਿਹੜੇ ਧਰਤੀ ਦੇ ਵਿੱਚੋਂ ਪੈਦਾ ਹੁੰਦੇ ਆ ਮਿੱਟੀ ਦੇ ਵਿੱਚੋਂ ਪੈਦਾ ਹੁੰਦੇ ਆ ਜਿਵੇਂ ਬਨਸਪਤੀ ਆਦਿਕ ਹੈ ਸਾਰੀ ਇਹ ਚਾਰ ਹੀ ਢੰਗ ਪਰਮਾਤਮਾ ਨੇ ਸੰਸਾਰ ਨੂੰ ਸਿਰਜਣ ਦੇ ਬਣਾਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਦਾ ਜ਼ਿਕਰ ਕੀਤਾ ਅੰਡਜ ਜੇਰਜ ਸੇਤਜ ਕੀਨੀ ਉਤ ਪੁੱਜ ਖਾਣ ਬਹੁਰ ਰਚਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਚਾਰੇ ਖਾਣੀਆਂ ਦਾ ਜ਼ਿਕਰ ਆਇਆ ਅੰਡਜ ਜੇਰਜ ਸੇਤਜ ਉਤ ਪੁੱਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮੈਂ ਰਵੰਤਾ ਇਹਦਾ ਮਤਲਬ ਹੈ ਜੇ ਸਾਰੇ ਦੇ ਸਾਰੇ ਉਹਨੂੰ ਗਾ ਰਹੇ ਆ ਭਾਵ ਉਹਦੇ ਭੈ ਦੇ ਵਿੱਚ ਉਹਦੀ ਆਗਿਆ ਦੇ ਵਿੱਚ ਉਹਦੇ ਹੁਕਮ ਵਿੱਚ ਚੱਲ ਰਹੇ ਸਾਰੇ ਤੇ ਕਹਿਣ ਲੱਗੇ ਪ੍ਰਭੂ ਫਿਰ ਤੂੰ ਇਹਨਾਂ ਸਾਰਿਆਂ ਦੇ ਵਿੱਚ ਆਪ ਵੀ ਬੈਠਾ ਤੇ ਸਾਧ ਸੰਗਤ ਫਿਰ ਜਦੋਂ ਐਸਾ ਪ੍ਰਮਾਤਮਾ ਨੂੰ ਧੱਕਿਆ ਉਹਦੀ ਕੁਦਰਤ ਉਹਦੇ ਪਸਾਰੇ ਵੱਲ ਵੇਖ ਕੇ ਵੀ ਮਹਾਰਾਜ ਨੇ ਆਖਿਆ ਕਿ ਸੂਰਜ ਚੰਦਰਮਾ ਤਾਰੇ ਵੀ ਤੈਨੂੰ ਗਾ ਰਹੇ ਆ ਤੇਰੀ ਸਿਫਤ ਸਲਾਹ ਕਰ ਰਹੇ ਆ ਭਾਵ ਤੇਰੀ ਆਗਿਆ ਤੇਰੇ ਹੁਕਮ ਤੇਰੇ ਭਾਣੇ ਤੇਰੀ ਰਜ਼ਾ ਵਿੱਚ ਚੱਲਣ ਵਾਲੇ ਆ ਤੇ ਫਿਰ ਜਦੋਂ ਇਹ ਕੁਝ ਗੁਰੂ ਨਾਨਕ ਸਾਹਿਬ ਨੇ ਤੱਕਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਰਸਨਾ ਵੀ ਕਹਿ ਉੱਠੀ ਕਿ ਕਿਹੜਾ ਟਿਕਾਣਾ ਦੱਸਾਂ ਜਿਸ ਦੇ ਬਾਰੇ ਚ ਆਖਾਂ ਵੀ ਤੂੰ ਇੱਥੇ ਰਹਿਣਾ ਆ। ਕਹਿੰਦੇ ਇੱਕੋ ਹੀ ਗੱਲ ਕਹੀ ਜਾ ਸਕਦੀ ਤੇਰੇ ਬਾਰੇ, ਭਈ ਆ ਸਾਰਾ ਜਗਤ ਜਿਹੜਾ ਹੈ ਨਾ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ ਕੱਢ ਲਏ, ਇੱਕ ਮਾਇਆ ਵਿੱਚ ਉਦਾਸ। ਆ ਜਿਹੜਾ ਜਗਤ ਆ ਨਾ ਇਹ ਤੇਰੇ ਰਹਿਣ ਦੀ ਕੋਠੜੀ, ਤੇਰਾ ਟਿਕਾਣਾ, ਸਾਰਾ ਸੰਸਾਰ ਹੀ ਤੇਰੇ ਰਹਿਣ ਦਾ ਟਿਕਾਣਾ ਹੈ। ਕੋਈ ਥਾਂ ਐਸਾ ਹੈ ਹੀ ਨਹੀਂ ਜਿੱਥੇ ਤੂੰ ਨਹੀਂ ਰਹਿੰਦਾ। ਪਾਤਸ਼ਾਹ ਨੇ ਫਿਰ ਆਖਿਆ ਆਨੰਦ ਸਾਹਿਬ ਦੀ ਬਾਣੀ ਚ ਗੁਰੂ ਅਮਰਦਾਸ ਮਹਾਰਾਜ ਨੇ, ਉਹ ਕਹਿੰਦੇ ਵਿਸ ਸੰਸਾਰ ਤੁਮ ਦੇਖ ਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਧਰੇ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਕਿਧਰੇ ਆਖਦੇ ਨੇ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹ ਤੇ ਪਰਮਾਤਮਾ ਦਾ ਰੂਪ ਹੈ, ਇਹ ਤੇ ਪਰਮੇਸ਼ਰ ਦਾ ਰੂਪ ਆ। ਪਰ ਬੇਨਤੀ ਕਰਦੇ ਹਾਂ ਇਹ ਪਰਮੇਸ਼ਰ ਦਾ ਰੂਪ ਉਸ ਵੇਲੇ ਨਜ਼ਰ ਆਉਣਾ ਜਦੋਂ ਆਪਣਾ ਆਪ ਪਰਮੇਸ਼ਰ ਦਾ ਰੂਪ ਨਜ਼ਰ ਆਇਆ ਵੀ ਮੇਰੇ ਅੰਦਰ ਉਹਦਾ ਵਸ ਆਇਆ। ਪਹਿਲਾਂ ਆਪਣੇ ਅੰਦਰੋਂ ਦਿਸੇਗਾ, ਉਹਦੇ ਤੋਂ ਬਾਅਦ ਜਗਤ ਵਿੱਚ ਦਿਸੇਗਾ। ਪਹਿਲਾਂ ਆਪਣੇ ਅੰਦਰੋਂ ਤੱਕੇਗਾ, ਉਹਦੇ ਤੋਂ ਬਾਅਦ ਸੰਸਾਰ ਜਗਤ ਵਿੱਚ ਨਜ਼ਰੀ ਆਏਗਾ। ਇਸੇ ਲਈ ਸਭ ਸੱਚੇ ਪਾਤਸ਼ਾਹ ਨੇ ਬਾਣੀ ਚ ਆਖਿਆ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਸਵਾਰ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਗਤ ਤੇ ਆਪਣੇ ਆਪ ਹੀ ਤੇਰਾ ਹੋਏਗਾ ਕਿਉਂਕਿ ਤੈਨੂੰ ਜਗਤ ਚ ਬਗਾਨਾ ਦਿਸਣਾ ਕੋਈ ਨਹੀਂ। ਜਗਤ ਤੇ ਆਪਣੇ ਆਪ ਹੀ ਫਿਰ ਤੇਰਾ ਆਪਣਾ ਹੋ ਗਿਆ ਜਦੋਂ ਤੈਨੂੰ ਸੰਸਾਰ ਚ ਆਪਣੇ ਤੋਂ ਬਿਨਾਂ ਦਿਸਦਾ ਹੀ ਕੋਈ ਨਹੀਂ। ਜਦੋਂ ਤੂੰ ਆਖੇਗਾ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਵੈਰੀ ਤੇ ਦਿਸਦਾ ਹੀ ਕੋਈ ਨੀ, ਕਿਹਨੂੰ ਆਖਾਂ ਇਹ ਬਗਾਨਾ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਉਸ ਪਰਮਾਤਮਾ ਦਾ ਕੋਈ ਖਾਸ ਥਾਂ, ਕੋਈ ਖਾਸ ਟਿਕਾਣਾ ਨਹੀਂ, ਜਿੱਥੇ ਆਖੀਏ ਉਹਦਾ ਵਾਸਾ ਇੱਥੇ ਆ। ਖਿਮਾ ਕਰਿਓ ਜੇ ਇਹ ਵੀ ਜਿਹੜਾ ਬਚਨ ਆਪਾਂ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਦੇ ਵਿੱਚ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਇਹ ਅਵਸਥਾ ਨੇ ਪੰਜ। ਕਿਤੇ ਸਮਾਂ ਬਣਿਆ ਨਾ ਜਪਜੀ ਸਾਹਿਬ ਦੀ ਵਿਚਾਰ ਤੁਸੀਂ ਪਿੱਛੇ ਬੜੇ ਵਿਸਥਾਰ ਵਿੱਚ ਸਰਵਣ ਕਰ ਚੁੱਕੇ ਹੋ, ਪਰ ਇਹ ਪੰਜ ਅਵਸਥਾ ਦਾ ਜ਼ਿਕਰ ਆ। ਉਹ ਸੱਚਖੰਡ ਇੱਕ ਅਵਸਥਾ ਆ, ਇਹ ਜ਼ਰੂਰ ਧਿਆਨ ਰੱਖਣਾ। ਇਹਦੇ ਤੋਂ ਪਿੱਛੇ ਸੱਚਖੰਡ ਤੋਂ ਪਿੱਛੇ ਹੋਰ ਖੰਡ ਵੀ ਆਏ ਆ। ਉਹ ਸੱਚਖੰਡ ਦਾ ਸੰਬੰਧ ਉਹਨਾਂ ਖੰਡਾਂ ਦੇ ਨਾਲ ਹੈ ਜਿਹੜੇ ਪਹਿਲਾਂ ਜਪਜੀ ਸਾਹਿਬ ਦੇ ਵਿੱਚ ਆਏ ਆ, ਜਿਵੇਂ ਧਰਮ ਖੰਡ ਆਇਆ, ਕਰਮ ਖੰਡ ਆਇਆ, ਗਿਆਨ ਖੰਡ ਆਇਆ, ਸਰਮ ਖੰਡ ਆਇਆ, ਇਸੇ ਤਰ੍ਹਾਂ ਸੱਚਖੰਡ। ਇਹ ਪੰਜ ਖੰਡ ਨੇ, ਮਨੁੱਖ ਦੀ ਅਵਸਥਾ ਦਾ ਜ਼ਿਕਰ ਆ ਕਿ ਕਿਵੇਂ ਕਿਵੇਂ ਤੂੰ ਇਹਨਾਂ ਖੰਡਾਂ ਦੇ ਵਿੱਚ ਇਸ ਅਵਸਥਾ ਦੇ ਵਿੱਚ ਵਿਚਰਦਾ। ਤੇ ਸੱਚਖੰਡ ਉਹ ਅਵਸਥਾ ਆ ਜਿੱਥੇ ਜਾ ਕੇ ਤੇਰਾ ਨਿਰੰਕਾਰ ਨਾਲ ਮਿਲਾਪ ਹੋ ਜਾਂਦਾ। ਉਹਨਾਂ ਸਾਰਿਆਂ ਖੰਡਾਂ ਵਿੱਚੋਂ ਲੰਘ ਕੇ ਨਾ, ਉਹਨਾਂ ਸਾਰੀਆਂ ਅਵਸਥਾ ਦੇ ਵਿੱਚੋਂ ਲੰਘ ਕੇ ਜਦੋਂ ਤੂੰ ਉਸ ਅਵਸਥਾ ਵਿੱਚ ਪਹੁੰਚਦਾ ਜਿੱਥੇ ਤੇਰੇ ਵਿੱਚ ਤੇ ਪ੍ਰਭੂ ਵਿੱਚ ਅਭੇਦਤਾ ਹੋ ਜਾਂਦੀ, ਸਾਂਝ ਬਣ ਜਾਂਦੀ ਆ, ਤੇ ਤੂੰ ਨਿਹਾਲ ਹੋ ਜਾਂਦਾ ਤੇ ਪਰਮਾਤਮਾ ਦੀ ਬਖਸ਼ਿਸ਼ ਦੀ ਨਦਰ ਤੇਰੇ ਤੇ ਪੈ ਜਾਂਦੀ ਆ, ਉਸ ਅਵਸਥਾ ਨੂੰ ਸੱਚਖੰਡ ਆਖਿਆ। ਉੱਥੇ ਸੱਚਖੰਡ ਦਾ ਅਰਥ ਇਹ, ਸੱਚਖੰਡ ਵਸੇ ਨਿਰੰਕਾਰ, ਕਰ ਵੇਖੈ ਨਦਰ। ਤੋ ਇਸੇ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਅੰਬੜ ਕੋਏ ਨਾ ਸਕਈ, ਹੋ ਕਿਸ ਨੂੰ ਪੁੱਛਣ ਜਾਓ। ਮੈਂ ਕਿਹਨੂੰ ਪੁੱਛਾਂ ਕਿ ਪਰਮਾਤਮਾ ਤੇਰਾ ਥਾਂ ਕਿਹੜਾ ਆ ਜਿੱਥੇ ਤੇਰਾ ਵਾਸਾ ਹੈ। ਕਹਿੰਦੇ ਉਹਦੇ ਤੱਕ ਪਹੁੰਚ ਹੋਵੇ ਕਿਸੇ ਦੀ ਤੇ ਤਾਂ ਹੀ ਕੋਈ ਦੱਸ ਸਕਦਾ, ਤੇ ਜਿਹੜੇ ਉਹਦੇ ਤੱਕ ਪਹੁੰਚੇ ਆ ਉਹ ਤੇ ਚੁੱਪ ਹੀ ਕਰ ਗਏ। ਉਹ ਤਾਂ ਕਹਿੰਦੇ ਬਿਆਨ ਕੀਤਾ ਹੀ ਨਹੀਂ ਜਾ ਸਕਦਾ, ਉਹਦੇ ਬਾਰੇ ਚ ਦੱਸਿਆ ਹੀ ਨਹੀਂ ਜਾ ਸਕਦਾ, ਵਰਣਨ ਕਰਨ ਵਾਸਤੇ ਕੋਈ ਲਫ਼ਜ਼ ਹੀ ਨਹੀਂ ਹੈ ਕਿ ਉਸ ਦੇ ਬਾਰੇ ਬਿਆਨ ਕਰ ਸਕੀਏ। ਵਰਨ ਵਰਨ ਨਾ ਭਾਮ ਨੀ, ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ, ਜੈ ਭਾਵੇ ਤੈਂਦੇ। ਮਹਾਰਾਜ ਕਹਿੰਦੇ ਕਿਸੇ ਜਾਤ ਕਰਕੇ, ਗੋਤ ਕਰਕੇ, ਵਰਨ ਕਰਕੇ ਪਰਮਾਤਮਾ ਨੂੰ ਚੰਗੇ ਨਹੀਂ ਲੱਗਿਆ ਜਾ ਸਕਦਾ, ਪਰਮੇਸ਼ਰ ਦੇ ਦਰ ਤੇ ਨਹੀਂ ਪਾਇਆ ਜਾ ਸਕਦਾ। ਪ੍ਰਭੂ ਦੇ ਦਰ ਤੇ ਉਹ ਚੰਗੇ ਆ ਜਿਹੜੇ ਉਹਨੂੰ ਭਾ ਜਾਂਦੇ ਆ। ਪਰਮੇਸ਼ਰ ਦੀ ਨਜ਼ਰ ਵਿੱਚ ਜਿਹੜਾ ਵੱਡਾ ਆ ਉਹਦੇ ਹਾਥੀ ਵਡਿਆਈ ਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਪਰਮਾਤਮਾ ਬਖਸ਼ਿਸ਼ ਕਰ ਦੇਵੇ دنیا دی نظر وچ بندہ آپ وڈا بن سکدا پر کیویں کرے ہو دنیا دی نظر وچ وڈا بنیا ہویا ہو سکدا کل نوں چھوٹا ہو جائے کئی ایسے سنسار دے لوگ میں تکے آ جنہاں نوں کل سنسار مان دیندا سی ستکار دیندا سی اج نہ ہی کوئی نہیں بڑے بڑے نیتا لوگ تھی ویختے ہو گئے کئی سنسار جنہوں نے کل سنسار بڑا مان دینا سی بیتے سمے چما پیا ختم ہو گیا سما پہن دے نال نام ہی دنیا تو مک گیا بڑے بڑے راجے مہاراجے بادشاہ لوگ اس دھرتی دے اتے آئے در صاحب سچے پاتشاہ کی کہہ رہے ہیں کہندے جڑا وڈا پرماتما نا او دے ہاتھ وڈیائیاں نے جڑا اونوں پاوندا آ او دی چولی چپا دیندا ترو ورگیاں نوں پرہلاد ورگیاں نوں ایس دھرتی دے اتے ہویاں نوں کتنا چیر ہو گیا کتنا سما ہو گیا انہاں تو بعد دنیا دے وچ کنے راجے کنے مہاراجے بادشاہ لوگ سنسار چاہے کسے دے ناں دا پتہ ہی نہیں ਧਰੂ ਦੇ ਵੇਲੇ ਤੇ ਉਹਦਾ ਪਿਤਾ ਰਾਜ ਕਰਦਾ ਸੀ ਨਾ ਕੁਤਾਨ ਪਾਤ ਜਿਸ ਵੇਲੇ ਧਰੂ ਨੇ ਭਗਤੀ ਕੀਤੀ ਬੰਦਗੀ ਕੀਤੀ ਸਮਾਂ ਗੁਜ਼ਰਿਆ ਉਹਦੇ ਤੋਂ ਬਾਅਦ ਕਿੰਨੇ ਕਿੰਨੇ ਵੱਡੇ ਰਾਜੇ ਹੋਏ ਹੋਣਗੇ ਕਿਹੜੇ ਕਿਹੜੇ ਵੱਡੇ ਧੰਨਵਾਨ ਹੋਏ ਹੋਣਗੇ ਕੋਈ ਨਾਂ ਨਹੀਂ ਲੈਂਦਾ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੀ ਨਜ਼ਰ ਵਿੱਚ ਵੱਡੇ ਹੋਇਆ ਤੂੰ ਵੱਡਾ ਨਹੀਂ ਦੁਨੀਆਂ ਦੀ ਨਜ਼ਰ ਵਿੱਚ ਜਾਤ ਕੁੱਲ ਕਰਕੇ ਤੂੰ ਉੱਚਾ ਨਹੀਂ ਵੱਡੇ ਉਹ ਆ ਜਿਨ੍ਹਾਂ ਦੀ ਝੋਲੀ ਚ ਵੱਡਾ ਪਰਮਾਤਮਾ ਵਡਿਆਈਆਂ ਪਾ ਦੇਵੇ ਬਖਸ਼ਿਸ਼ ਪਾ ਦੇਵੇ وڈے ہاتھ وڈیائیاں جے پاوے تیندے حکم سوارے اپنا چسا نہ ٹل کرے چسا تھوڑا جتنا کھن پردا سما کہندے تھوڑا جا سما بھی وہ ٹل نہیں کرتا پرماتما اپنے حکم دے وچ سوار کے انہاں نوں سونے بنا دیندا ہے جنہاں تے بخشش کرتا صفت سارے ہی اپاں کردے ہیں گن سارا سارے جی بھی پرماتما دے گاؤندے نے پر مہاراج کہندے وڈے او نے جنہاں تے او دی بخشش ہے سب کو آکھے بہت بہت لینے کے وچار کیوٹ داتا آکھی ہے دے کہہ رہا شمار سب کو آکھے بہت بہت سارے ہی کہندے نے کہ پرماتما بہت وڈا ہے پرماتما بہت وڈا ہے جب جی صاحب گرو نانک دیو جی نے کہہ دیتا بہتا کہی ہے بہتا ہوئے یہ تو بہتا کہی ہے بہتا ہوئے دا مطلب کوئی مایا پدارتھ نہیں ہے پی پرماتما نے چار ٹکے دیتے آپ کہے پی بہت ہے بھائی پرماتما ہور دے دیندا ہے تے شکرانہ کریے تے مالک بخششاں کردا وا پر ایتھے بہتا کہی ہے بہتا ہوئے دا جڑا ارتھ ہے نا جگجی صاحب چ اوتھے ارتھ ہے بھی رب نو تسی بہت بہت آکھی جاؤ گے نا پی وہ وڈا آیا وہ وڈا ہے وہ مہان ہے کہندے او تہاڈے کہن تو ہور وی اگے ہے ہور وی اگاں ہے جو تسی انہوں بیان کیتا ہور وی اس تو پرے ہے اگاں ہی اگاں دیاں گلاں ہوندیاں بہت بہت وی آکھی جائیے کہندے تاں وی آپاں تھوڑا آکھیا ہے نہیں بیان کر سکدے سارے کہندے نے پرماتما بہت مہان ہے پر پربھو دے جنے وی لوگ گیت گاؤندے آ کدے واسطے لینے کے وچار کہندے کچھ لین دا وچار رکھ کے پرماتما دی صفت کریے تاکہ کچھ نہ کچھ ملے اپاں بانی پڑھ دے نتنیم کر دے ہیں سمرن کر دے ہیں کیما کرے ہو بہت واری ساڈا سوارتھ سانو بانی نال جوڑدا ہے بہت واری ساڈا سوارتھ سانو گردوارے لے آؤندا ہے بہت واری ساڈا سوارتھ سانو نام دے نال سمرن بھگتی نال جوڑ دیندا ہے سوارتھ کر کے کہ جے بانی پڑھیے نام جپیے سمرن کریے بھگتی کریے تے من دی مراد پوری ہو جاندی ہے بھاونا ہی ہے یہ تو ٹھیک ہے کہ بانی کہندی ہے جیسی بھوک تیسی کا پورک سگل کٹا کا سوامی نانک پیاس لگی درشن کی پرب ملیا انتر جامی کدے درشن دی پیاس نہیں لگے کہ مینوں اپنا درشن دے نارائن ہر رنگ رنگو جپ جہوا ہر ایک منگو نارائن دے رنگ وچ اپنے آپ نوں رنگ لے پر کہندے انج رنگ کہ رسنا تو پرمیشر نوں جپ تے پرمیشر نوں ہی منگ رسنا جپدی تے پرمیشر نوں منگ دی پدارتھ ہے جبان گاؤندی تے سچی بانی ہے منگ دی جھوٹ ہے پھر رنگ سچے دا تے نہیں نہ چڑے گا رنگ تے جھوٹ دا ہی چڑے گا ਬਾਣੀ ਗਾਵੇ ਪਰਮਾਤਮਾ ਨੂੰ ਮੰਗੇ ਪਦਾਰਥ, ਪਦਾਰਥਾਂ ਦਾ ਰੰਗ ਚੜੇਗਾ, ਪ੍ਰਭੂ ਦਾ ਨਹੀਂ ਚੜ ਸਕਦਾ। ਬਾਣੀ ਗਾਈਏ ਸੱਚੀ ਤੇ ਮੰਗੀਏ ਜ਼ਬਾਨ ਦੇ ਨਾਲ ਝੂਠ, ਜਿਹੜੀਆਂ ਵਸਤੂਆਂ ਅੱਜ ਨੇ ਕੱਲ ਨੂੰ ਪਤਾ ਨਹੀਂ ਹੋਣਗੀਆਂ ਕਿ ਨਹੀਂ ਹੋਣਗੀਆਂ, ਫਿਰ ਉਹ ਝੂਠੀਆਂ ਵਸਤੂਆਂ ਦਾ ਰੰਗ ਚੜੇਗਾ, ਸੱਚੀ ਬਾਣੀ ਦਾ ਰੰਗ ਨਹੀਂ ਚੜ ਸਕਦਾ। ਕਦੇ ਖਿਆਲ ਰੱਖਣਾ, ਜਿਸ ਦਿਨ ਬਾਣੀ ਸੱਚੀ ਪੜਾਂਗੇ ਤੇ ਸੱਚੀ ਬਾਣੀ ਨੂੰ ਸੱਚ ਕਮਾਉਣ ਵਾਸਤੇ ਪੜਾਂਗੇ ਕਿ ਪ੍ਰਮਾਤਮਾ ਮੈਂ ਬਾਣੀ ਪੜ੍ਹੀ ਆ, ਮੈਂ ਨਾਮ ਜਪਿਆ, ਮੈਂ ਸਿਮਰਨ ਕੀਤਾ, ਪਰ ਤੈਨੂੰ ਪਾਉਣ ਵਾਸਤੇ ਆ। ਸਾਡੇ ਪੜਨ ਦਾ, ਸਾਡੇ ਗਾਉਣ ਦਾ, ਸਾਡੇ ਸੁਣਨ ਦਾ ਆਨੰਦ ਹੀ ਕੁਝ ਹੋਰ ਹੋਏਗਾ, ਰਸ ਹੀ ਕੁਝ ਹੋਰ ਹੋਏਗਾ। ਜਿਸ ਦਿਨ ਉਹਦੇ ਵਾਸਤੇ ਪੜਾਂਗੇ, ਉਹਦੇ ਵਾਸਤੇ ਸੁਣਾਂਗੇ, ਪ੍ਰਭੂ ਦੇ ਵਾਸਤੇ ਗਾਵਾਂਗੇ ਕਿ ਮੈਨੂੰ ਦਾਤਾ ਚਾਹੀਦਾ ਆ, ਦਾਤਾ ਆਪਣੇ ਆਪ ਆ ਜਾਣਗੇ। ਮਹਾਰਾਜ ਕਹਿੰਦੇ ਸਾਰੇ ਜੀਵਨ ਨੂੰ ਕਹਿੰਦੇ ਤੇ ਹੈ ਬਹੁਤ ਬਹੁਤ, ਉਹਦੇ ਗੁਣ ਤੇ ਗਾਉਂਦੇ ਆ ਕਿ ਤੂੰ ਮਹਾਨ ਹੈ, ਤੂੰ ਵੱਡਾ ਹੈ, ਉਹਦੀ ਸਿਫਤ ਤੇ ਕਰਦੇ ਆ, ਪਰ ਕਹਿੰਦੇ ਕੁਝ ਨਾ ਕੁਝ ਲੈਣ ਦਾ ਵਿਚਾਰ ਰੱਖ ਕੇ, ਪ੍ਰਾਪਤ ਕਰਨ ਦਾ ਵਿਚਾਰ ਰੱਖ ਕੇ। ਸਭ ਕੋ ਆਖਿਆ ਬਹੁਤ ਬਹੁਤ, ਲੈਣੇ ਕਹਿ ਵਿਚਾਰ, ਪਰ ਉਹਦੇ ਵੱਲ ਵੇਖੋ, ਭਾਵੇਂ ਕੋਈ ਸਵਾਰਥੀ ਹੋ ਕੇ ਵੀ ਗਾਉਂਦਾ ਹੈ ਨਾ, ਮਹਾਰਾਜ ਕਹਿੰਦੇ ਫਿਰ ਬਖਸ਼ਿਸ਼ ਕਰਦਾ। ਕੇਵਲ ਦਾਤਾ ਆਖੀਐ ਦੇ ਕਹਿ ਰਿਹਾ ਸੁਮਾਨ, ਕਿੱਡਾ ਵੱਡਾ ਉਹਨੂੰ ਦਾਤਾ ਆਖੀਏ। ਮਹਾਰਾਜ ਕਹਿੰਦੇ ਕਿਹੜਾ ਲਫ਼ਜ਼ ਉਸ ਦਾਤੇ ਵਾਸਤੇ ਵਰਤੀਏ ਕਿ ਸਾਰੇ ਜਗਤ ਨੂੰ ਦਾਤਾਂ ਦਈ ਜਾਂਦਾ ਆ, ਪਰ ਫਿਰ ਵੀ ਕਹਿੰਦੇ ਉਹਦੀਆਂ ਦਾਤਾਂ ਦਾ ਸ਼ੁਮਾਰ ਹੀ ਕੋਈ ਨਹੀਂ, ਅੰਤ ਹੀ ਕੋਈ ਨਹੀਂ, ਬੇਸ਼ੁਮਾਰ ਭੰਡਾਰੇ ਉਹਦੇ ਕੋਲ। ਕਦੋਂ ਦਾ ਉਹਨੇ ਸੰਸਾਰ ਸਿਰਜਿਆ ਬਣਾਇਆ, ਕਦੋਂ ਦਾ ਜੀਵਾਂ ਦੀ ਪਾਲਣਾ ਕਰ ਰਿਹਾ, ਸਾਰੇ ਜੀਵਾਂ ਨੂੰ ਰਿਜ਼ਕ ਦੇ ਰਿਹਾ ਆ, ਕਦੇ ਉਹਦੇ ਭੰਡਾਰਿਆਂ ਚ ਟੋਟ ਆਈ, ਕਦੇ ਉਹਦੇ ਖਜ਼ਾਨਿਆਂ ਦੇ ਵਿੱਚ ਕਮੀ ਆਈ। ਸਾਹਿਬ ਕਹਿੰਦੇ ਨਾਨਕ ਤੋਟ ਨਾ ਆਵੇ ਤੇਰੇ ਜੁਗਾ ਜੁਗਾ ਭੰਡਾਰ, ਇਹ ਅੱਜ ਦੀ ਗੱਲ ਨਹੀਂ ਆ। ਮਹਾਰਾਜ ਕਹਿੰਦੇ ਤੋਟ ਆਈ ਨਹੀਂ, ਇਹ ਅੱਜ ਦੀ ਗੱਲ ਨਹੀਂ, ਜੁਗਾ ਜੁਗਾ ਭੰਡਾਰ, ਤੇਰੇ ਭੰਡਾਰੇ ਜੁਗਾਂ ਤੋਂ ਭਰੇ ਹੋਏ ਆ, ਕਈਆਂ ਜੁਗਾਂ ਤੋਂ ਵਰਤੀ ਜਾ ਰਿਹਾ ਸੰਸਾਰ, ਖਾਈ ਜਾ ਰਿਹਾ, ਖਰਚੀ ਜਾ ਰਿਹਾ, ਕਦੇ ਤੇਰੇ ਖਜ਼ਾਨਿਆਂ ਚ ਤੋਟ ਹੀ ਨਹੀਂ ਆਈ, ਕਦੇ ਤੇਰੇ ਖਜ਼ਾਨਿਆਂ ਦੇ ਵਿੱਚ ਕਮੀ ਨਹੀਂ ਆਈ। ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ, ਜੁਗਾ ਜੁਗੰਤਰ, ਜੁਗਾਂ ਤੋਂ ਲੈ ਕੇ ਕਿੰਨੇ ਜੁਗ ਲੰਘ ਗਏ, ਕਦੋਂ ਦਾ ਪ੍ਰਮਾਤਮਾ ਨੇ ਸੰਸਾਰ ਬਣਾਇਆ, ਕਦੋਂ ਦਾ ਪ੍ਰਭੂ ਨੇ ਜਗਤ ਸਿਰਜਿਆ, ਉਦੋਂ ਤੋਂ ਲੈ ਕੇ ਸਾਰੇ ਸੰਸਾਰ ਨੂੰ ਪੈਦਾ ਵੀ ਕਰੀ ਜਾਂਦਾ, ਰਿਜ਼ਕ ਵੀ ਦੇਈ ਜਾਂਦਾ, ਪ੍ਰਤਪਾਲਣਾ ਵੀ ਹੋਈ ਜਾਂਦੀ ਆ, ਪਰ ਕਦੇ ਉਹਨੇ ਨਹੀਂ ਆਖਿਆ ਕਿ ਮੇਰੇ ਖਜ਼ਾਨਿਆਂ ਚ ਕੋਈ ਤੋਟ ਆ ਗਈ। ਇਸੇ ਲਈ ਤੇ ਉਹਦੇ ਖਜ਼ਾਨੇ ਜਿਹੜੇ ਆ ਨਾ, ਉਹਦੀਆਂ ਦਾਤਾਂ ਜਿਹੜੀਆਂ ਉਹ ਵੀ ਅਸੀਮ ਆ। ਮੈਂ ਸ਼ੁਰੂ ਚ ਬੇਨਤੀ ਕੀਤੀ, ਪਰਮਾਤਮਾ ਕਿਸੇ ਸੀਮਾ ਚ ਨਹੀਂ, ਉਹਦਾ ਘਰ ਉਹਦਾ ਦਰ ਕਿਸੇ ਸੀਮਾ ਚ ਨਹੀਂ, ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ, ਤੇ ਪ੍ਰਮਾਤਮਾ ਜਿਹੜਾ ਉਹਦੀਆਂ ਦਾਤਾਂ ਵੀ ਅਸੀਮ ਆ। ਉਹ ਕਿੱਡੀਆਂ ਕਿੱਡੀਆਂ ਬਖਸ਼ਿਸ਼ਾਂ ਕਰ ਸਕਦਾ, ਉਹ ਕਿੱਡਾ ਵੱਡਾ ਦਾਤਾ ਆ, ਅੰਤ ਹੀ ਨਹੀਂ ਪਾ ਸਕਦਾ, ਕਿਉਂਕਿ ਪ੍ਰਭੂ ਦਾ ਜਿਹੜਾ ਦਿੱਤਾ ਹੋਇਆ ਦਾਨ ਆ, ਉਹ ਦਇਆ ਦੇ ਵਿੱਚੋਂ, ਬਖਸ਼ਿਸ਼ ਦੇ ਵਿੱਚੋਂ ਨਿਕਲਿਆ ਹੋਇਆ ਦਾਨ ਆ। ਉਹ ਤੇ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਆਂ ਉਆਂ ਸੱਚ ਹੋਵੇ। ਇਸੇ ਨੇ ਸਿੱਖ ਨੂੰ ਅਰਦਾਸ ਵਿੱਚ ਇਹ ਵਿਧਾਨ ਬਣਾ ਦਿੱਤਾ ਕਿ ਸਿੱਖ ਜਦੋਂ ਵੀ ਅਰਦਾਸ ਕਰੇ ਉਹ ਆਪਣੇ ਅਕਾਲ ਪੁਰਖ ਅੱਗੇ ਕਰੇ। ਸਿੱਖ ਦੀ ਜਿਹੜੀ ਅਰਦਾਸ ਹੈ ਨਾ, ਉਹ ਪਰਮੇਸ਼ਰ ਦੇ ਅੱਗੇ ਹੈ, ਨਿਰੰਕਾਰ ਵਾਹਿਗੁਰੂ ਦੇ ਅੱਗੇ ਆ। ਇਸੇ ਲਈ ਦਾਸ ਨੇ ਬੇਨਤੀ ਕੀਤੀ ਆ ਵੀ ਜਦੋਂ ਵੀ ਆਪਾਂ ਅਰਦਾਸ ਕਰਦੇ, ਜਿੱਧਰ ਨੂੰ ਮਰਜ਼ੀ ਮੂੰਹ ਕਰਕੇ ਹੱਥ ਜੋੜ ਕੇ ਖੜੇ ਹੋ ਜਾਓ, ਕਿਉਂਕਿ ਉਹਦਾ ਵਾਸਾ ਹਰ ਪਾਸੇ ਆ, ਉਹਦਾ ਵਾਸਾ ਹਰ ਥਾਂ ਤੇ ਆ, ਹਰ ਟਿਕਾਣੇ ਤੇ ਬੈਠਾ, ਔਰ ਹਰ ਵੇਲੇ ਸਾਡੀਆਂ ਅਰਦਾਸਾਂ ਸੁਣਦਾ ਹੈ। ਇਹਦਾ ਜ਼ਿਕਰ ਦਾਸ ਨੇ ਕੀਤਾ ਸੀ ਭਰੋਸਾ ਦਾਨ ਵਿੱਚ ਕਿ ਹਰ ਥਾਂ ਤੇ ਉਹਦਾ ਵਾਸਾ ਹੈ, ਤੇ ਮੈਂ ਜਿੱਥੇ ਵੀ ਉਹਨੂੰ ਆਵਾਜ਼ ਮਾਰ ਦਿਆਂਗਾ, ਜਿੱਥੇ ਵੀ ਉਹਨੂੰ ਪੁਕਾਰਾਂਗਾ, ਉੱਥੇ ਹੀ ਹਾਜ਼ਰ ਹੈ। ਇਹ ਹੈ ਭਰੋਸਾ। ਇਹ ਨਹੀਂ ਕਿ ਮਨ ਹਿਰਦੇ ਦੇ ਵਿੱਚ ਸੋਚਿਆ ਵੀ ਆਹ ਦੁੱਖ ਆ ਗਿਆ, ਮੁਸੀਬਤ ਆ ਗਈ ਹੈ, ਚਲੋ ਅਰਦਾਸ ਹੀ ਕਰਕੇ ਵੇਖ ਲਈਏ, ਇਹ ਵੇਖ ਲਈਏ ਵਾਲੀ ਜਿਹੜੀ ਗੱਲ ਆ, ਇਹ ਭਰੋਸਾ ਨਹੀਂ ਹੈ, ਨਿਸ਼ਚਾ ਨਹੀਂ। ਪਾਤਸ਼ਾਹ ਨੇ ਤੇ ਬਾਣੀ ਚ ਕਹਿ ਦਿੱਤਾ, ਕਹਿੰਦੇ ਪ੍ਰਤੀਤ ਹੀ ਹੈ ਆਈ ਜਿਨ ਜਨ ਕਹਿ, ਤਿੰਨ ਕੋ ਪਦਵੀ ਉੱਚ ਪਈ। ਉਹਨਾਂ ਦੀ ਪਦਵੀ ਬਹੁਤ ਉੱਚੀ ਆ ਜਿਨ੍ਹਾਂ ਦੇ ਮਨ ਹਿਰਦੇ ਚ ਉਹਦੀ ਪ੍ਰਤੀਤ ਆ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਔਰ ਇੱਕ ਗੱਲ ਧਿਆਨ ਰੱਖਿਓ, ਹੁਣ ਸਿੱਖ ਦੇ ਕੋਲ ਇਹ ਜਿੰਨਾ ਸਾਰਾ ਕੁਝ ਆ ਗਿਆ, ਇਹ ਮੰਗਿਆ ਕਾਹਦੇ ਵਾਸਤੇ ਆ? ਸੱਤ ਦਾਨ ਮੰਗੇ, ਧਿਆਨ ਦਿਓ ਜੇ ਲੜੀ ਜੁੜੀ ਰਵੇ, ਸੱਤ ਦਾਨ ਮੰਗੇ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਮੰਗੇ ਤੇ ਨਾਲ ਕੀ ਮੰਗਿਆ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਇਹ ਚੌਂਕੀਆਂ ਝੰਡੇ ਬੁੰਗੇ ਜਿਹੜੇ ਆ ਇਹਨਾਂ ਦੀ ਅਟਲਤਾ ਵੀ ਮੰਗੀ, ਪਰ ਇਹ ਸਾਰਾ ਕੁਝ ਮੰਗਿਆ ਕਾਹਦੇ ਵਾਸਤੇ? ਵੇਖੋ ਕਿੱਡੀ ਕਮਾਲ ਦੀ ਗੱਲ ਜੀ, ਅਰਦਾਸ ਦਾ ਢੰਗ ਜਿਹੜਾ ਉਹ ਕਿੱਡਾ ਪਿਆਰਾ। ਇਹ ਸਾਰਾ ਕੁਝ ਇਸ ਕਰਕੇ ਮੰਗਿਆ ਵਾ ਕਿ ਜਿਹੜਾ ਧਰਮ ਹੈ ਨਾ ਉਹਦੀ ਜੈ ਜੈਕਾਰ ਹੋਵੇ, ਧਰਮ ਦੀ ਜੈ ਜੈਕਾਰ। ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਮੇਰੇ ਕੋਲ ਕੋਈ ਚਾਰ ਅੱਖਰ ਆ, ਵਿਦਵਤਾ ਆ, ਬੰਦਾ ਕਹਿੰਦਾ ਮੇਰੀ ਜੈ ਜੈਕਾਰ ਹੋਵੇ, ਧਿਆਨ ਦੇਣਾ, ਮਨੁੱਖ ਕਹਿੰਦਾ ਮੇਰੀ ਜੈ ਜੈਕਾਰ ਹੋਵੇ ਵੀ ਇਹ ਬੰਦਾ ਬੜਾ ਚੰਗਾ, ਇਹ ਬੜਾ ਅਕਲਮੰਦ ਆ, ਇਹਦੇ ਕੋਲ ਬੜੀ ਵਿਦਵਤਾ। ਕਿਸੇ ਬੰਦੇ ਦੇ ਕੋਲ ਚਾਰ ਟਕੇ ਆ, ਧਨ ਦੌਲਤ ਆ, ਉਹ ਚਾਹੁੰਦਾ ਵਾ ਵੀ ਚਾਰ ਬੰਦਿਆਂ ਨੂੰ ਪਤਾ ਲੱਗੇ ਵੀ ਇਹਦੇ ਕੋਲ ਧਨ ਮਾਇਆ ਬਹੁਤ ਆ ਤਾਂ ਕਿ ਮੇਰੀ ਜੈ ਜੈਕਾਰ ਹੋਵੇ। ਕੋਈ ਬੰਦਾ ਰਾਜਨੀਤਿਕ ਮੁਖੀ ਆ, ਉਹਦੇ ਮਨ ਦੇ ਵਿੱਚ ਇਹ ਭਾਵਨਾ ਆ ਕਿ ਚਾਰ ਬੰਦੇ ਮੇਰੇ ਅੱਗੇ ਵੀ ਹੱਥ ਜੋੜਨ ਵਾਲੇ ਹੋਣ ਤਾਂ ਕਿ ਮੇਰੀ ਜੈ ਜੈਕਾਰ ਹੋਵੇ। ਉੱਚੀ ਕੁੱਲ ਆ, ਉੱਚੀ ਕੁੱਲ ਕਰਕੇ ਵੀ, ਧਨ ਕਰਕੇ ਵੀ, ਚਾਰ ਬੰਦਿਆਂ ਚ ਇੱਜ਼ਤ ਚੰਗੀ ਆ, ਉਹਦੇ ਮਨ ਚ ਇਹ ਭਾਵਨਾ ਆ ਕਿ ਮੇਰੀ ਜੈ ਜੈਕਾਰ ਹੋਵੇ। ਪਰ ਵੇਖੋ ਅਰਦਾਸ ਦੇ ਵਿੱਚ ਇਹ ਅੰਕਿਤ ਕੀਤਾ ਗਿਆ ਕਿ ਤੂੰ ਆਪਣੀ ਜੈ ਜੈਕਾਰ ਕਰਾਉਣ ਵਾਸਤੇ ਸਾਰਾ ਕੁਝ ਨਹੀਂ ਮੰਗਿਆ ਅਰਦਾਸ ਚ ਕਿ ਤੂੰ ਕਹਿੰਦਾ ਮੇਰੀ ਜੈ ਜੈਕਾਰ ਹੋਵੇ, ਨਹੀਂ, ਕਹਿੰਦੇ ਧਰਮ ਦਾ ਜੈਕਾਰ। ਜੈਕਾਰ ਕਿਹਦਾ ਹੋਵੇ? ਧਰਮ ਦਾ। ਆ ਜਿੰਨਾ ਕੁਛ ਮੰਗਿਆ ਜੇ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਪਰ ਇਹ ਜੁਗੋ ਜੁਗ ਅਟਲ ਰਹਿਣ ਤੇ ਕਾਹਦੇ ਵਾਸਤੇ ਰਹਿਣ? ਕਹਿੰਦੇ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਕਹਿੰਦੇ ਧਰਮ ਦੀ ਜੈ ਜੈਕਾਰ ਹੋਵੇ, ਧਰਮ ਦੀ ਜੈ ਜੈਕਾਰ। ਔਰ ਧਰਮ ਕਿਹੜੇ ਧਰਮ ਦੀ? ਕਿਸੇ ਮਤ ਮਜ਼ਹਬ ਦੀ ਨਹੀਂ, ਕਿਹੜੇ ਧਰਮ ਦੀ ਜੈ ਜੈਕਾਰ ਹੋਵੇ? ਏਕੋ ਧਰਮ ਦ੍ਰਿੜ ਹੈ ਸੱਚ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਸ ਧਰਮ ਦੀ ਜੈ ਜੈਕਾਰ। ਯੋਗ ਸ਼ਬਦੰ ਗਿਆਨ ਸ਼ਬਦੰ, ਵੇਦ ਸ਼ਬਦੰ ਬ੍ਰਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ, ਸ਼ੂਦਰ ਸ਼ਬਦੰ ਪ੍ਰਾਕਿਰਤ, ਸਰਬ ਸ਼ਬਦੰ ਏਕ ਸ਼ਬਦੰ। ਉਹ ਜਿਹੜਾ ਏਕ ਸ਼ਬਦੰ ਹੈ ਨਾ, ਉਹਦੀ ਜੈ ਜੈਕਾਰ ਹੋਵੇ ਤਾਂ ਇਹ ਸਾਰੇ ਦਾ ਸਾਰਾ ਕੁਝ ਤੇਰੇ ਕੋਲ ਹੋਏ। ਉਹ ਸਰਬ ਸ਼ਬਦੰ ਏਕ ਸ਼ਬਦੰ ਗਿਆ ਨਾ ਜਿਹੜਾ, ਉਹ ਏਕ ਸ਼ਬਦੰ ਗਿਆ, ਏਕੋ ਧਰਮ ਦ੍ਰਿੜ ਹੈ ਸੱਚ ਕੋਏ। ਜੋਗੀ ਸਮਝਦਾ ਆ ਕਿ ਜੋਗ ਪ੍ਰਾਪਤ ਕਰ ਲਿਆ ਤੇ ਜੋਗ ਕਰਕੇ ਕੁਝ ਗਿਆਨ ਮਿਲ ਗਿਆ, ਇਹ ਹੀ ਮੇਰਾ ਧਰਮ ਹੈ। ਜੋਗ ਸ਼ਬਦੰ ਗਿਆਨ ਸ਼ਬਦੰ, ਇੱਥੇ ਸ਼ਬਦੰ ਦਾ ਅਰਥ ਹੈ ਧਰਮ, ਵੇਦ ਸ਼ਬਦੰ ਬ੍ਰਾਹਮਣ ਹੈ। ਬ੍ਰਾਹਮਣ ਸਮਝਦਾ ਵੇਦ ਪੜ੍ਹ ਲੈ, ਵੇਦ ਪੜ੍ਹਾ ਲੈ, ਵੇਦਾਂ ਦਾ ਗਿਆਨ ਮਿਲ ਗਿਆ, ਇਹ ਹੀ ਮੇਰਾ ਧਰਮ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀ ਕਹਿੰਦਾ ਜੰਗ ਦੇ ਮੈਦਾਨ ਚ ਲੜ ਲਿਆ, ਇਹ ਹੀ ਮੇਰਾ ਧਰਮ ਆ। ਸ਼ੂਦਰ ਸ਼ਬਦੰ ਪ੍ਰਾਕਿਰਤ, ਸ਼ੂਦਰ ਕਹਿੰਦਾ ਇਹਨਾਂ ਸਾਰਿਆਂ ਦੀ ਸੇਵਾ ਕਰ ਲਈ, ਇਹ ਹੀ ਮੇਰਾ ਧਰਮ ਆ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ। ਗੁਰੂ ਅੰਗਦ ਦੇਵ ਆਸਾ ਦੀ ਵਾਰ ਚ ਕਹਿੰਦੇ ਅਸਲ ਵਿੱਚ ਸਾਰੀ ਖਲਕਤ ਦਾ ਸਾਂਝਾ ਧਰਮ ਇੱਕ ਧਰਮ ਆ, ਪਰ ਜੇਕਰ ਕੋਈ ਇਸ ਭੇਤ ਨੂੰ ਸਮਝ ਲੈ ਤੇ ਜਿਹੜਾ ਇਸ ਭੇਤ ਨੂੰ ਜਾਣ ਲੈ, ਕਹਿੰਦੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਓ। ਉਸ ਜਾਣਨ ਵਾਲੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਰਹਿ ਜਾਏਗਾ। ਕਹਿਣ ਲੱਗੇ ਨਾਨਕ ਤਾਂ ਕਾ ਦਾਸ ਹੈ, ਮੈਂ ਤੇ ਉਹਦਾ ਸੇਵਕ ਆ, ਮੈਂ ਤੇ ਉਹਦਾ ਦਾਸ ਆ। ਜਿਹੜਾ ਇਸ ਭੇਤ ਨੂੰ ਸਮਝ ਲਵੇ ਕਿ ਸਾਰੀ ਖਲਕਤ ਦਾ ਸਾਂਝਾ ਧਰਮ ਆ, ਸੱਚ ਦੇ ਮਾਰਗ ਤੇ ਚੱਲਣਾ ਤੇ ਸੱਚ ਨੂੰ ਆਪਣੇ ਹਿਰਦੇ ਚ ਵਸਾਉਣਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਇੱਕ ਦੇ ਵਿੱਚ ਲੀਨ ਹੋਣਾ ਹੀ ਸਾਰੀ ਖਲਕਤ ਦਾ ਸਾਂਝਾ ਧਰਮ ਹੈ। ਉਸ ਸਦਾ ਥਿਰ ਰਹਿਣ ਵਾਲੇ ਨਾਲ ਸਾਂਝ ਬਣਾਉਣੀ ਸਾਰੀ ਖਲਕਤ ਦਾ ਸਾਂਝਾ ਧਰਮ ਹੈ। ਧਰਮ ਕਾ ਜੈਕਾਰ। ਹੁਣ ਸਿੱਖਾ, ਤੇਰੇ ਕੋਲ ਸਿੱਖੀ ਹੋਵੇ, ਤੇਰੇ ਕੋਲ ਕੇਸ ਹੋਣ, ਤੇਰੇ ਕੋਲ ਰਹਿਤ ਹੋਵੇ, ਤੇਰੇ ਕੋਲ ਭਰੋਸਾ ਹੋਵੇ, ਵਿਸਾਹ ਹੋਵੇ, ਨਾਮ ਸਿਮਰਨ ਭਜਨ ਬੰਦਗੀ ਤੇਰੇ ਕੋਲ ਹੋਵੇ, ਤੇਰੇ ਧਰਮ ਦੇ ਤੇਰੇ ਮਤ ਦੇ ਸਤਿਗੁਰੂ ਪਾਤਸ਼ਾਹ ਦੇ ਉੱਚੇ ਨਿਸ਼ਾਨ ਝੁੱਲਦੇ ਹੋਣ, ਉੱਚੇ ਗੁੰਬਦਾਂ ਵਾਲੇ ਗੁੰਗੇ ਹੋਣ ਤੇ ਚੌਂਕੀਆਂ ਆਦਿਕ ਜਿਹੜੀਆਂ ਉਹ ਨਿਕਲਦੀਆਂ ਹੋਣ ਤੇ ਸ਼ਬਦ ਗੁਰਬਾਣੀ ਦੇ ਸੰਗਤ ਗਾਉਂਦੀ ਹੋਵੇ ਤੇ ਇਹ ਸਭ ਕਾਜੇ ਨਾਲ ਕੀ ਹੋਵੇ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ ਤੇ ਸਿੱਖ ਪੰਥ ਦੀ ਜੈ ਜੈਕਾਰ ਹੋਵੇ ਸਾਰੇ ਸੰਸਾਰ ਦੇ ਵਿੱਚ ਕਿ ਇਹ ਨਿਸ਼ਾਨ ਗੁਰੂ ਨਾਨਕ ਦੇ ਘਰ ਦਾ ਨਿਸ਼ਾਨ ਹੈ। ਇਹ ਚੌਂਕੀਆਂ ਨਿਕਲ ਰਹੀਆਂ, ਇਹ ਗੁਰੂ ਕੀ ਬਾਣੀ ਪੜ੍ਹੀ ਜਾ ਰਹੀ ਆ, ਇਹ ਝੰਡੇ ਝੁੱਲ ਰਹੇ ਆ, ਇਹ ਖਾਲਸੇ ਦੇ ਝੰਡੇ ਆ, ਇਹ ਬੁੰਗੇ ਆ, ਇਹ ਖਾਲਸੇ ਦੇ ਆ, ਇਹ ਕੇਸ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅਮਾਨਤ ਆ। ਤੇਰੇ ਵੱਲ ਕੋਈ ਵੇਖੇ, ਤੇਰੇ ਵੱਲ ਵੇਖ ਕੇ ਦੂਜੇ ਨੂੰ ਗੁਰੂ ਚੇਤੇ ਆਏ ਤਾਂ ਧਰਮ ਦੀ ਜੈ ਜੈਕਾਰ ਆ। ਤੇਰੇ ਗੁਣ ਵੱਲ ਕੋਈ ਵੇਖੇ, ਤੇਰੇ ਸੁਭਾਅ ਵੱਲ ਕੋਈ ਵੇਖੇ, ਤੇਰਾ ਵਿਚਾਰ ਜਦੋਂ ਕੋਈ ਪਵਿੱਤਰ ਵਿਚਾਰ ਸੁਣੇ ਤੇ ਉਹ ਸੁਣ ਕੇ ਇਹ ਆਖੇ ਇਹਦਾ ਗੁਰੂ ਕਿੱਡਾ ਮਹਾਨ ਹੋਏਗਾ, ਇਹਦਾ ਧਰਮ ਕਿੰਨਾ ਮਹਾਨ ਹੈ। ਤੇਰੀ ਰਹਿਤ ਵੱਲ ਕੋਈ ਵੇਖੇ ਤੇ ਜਦੋਂ ਤੂੰ ਰਹਿਤ ਰੱਖੇ ਤੇ ਉਸ ਰਹਿਤ ਵੱਲ ਕੋਈ ਵੇਖੇ ਤੇ ਤੇਰੇ ਧਰਮ ਦੀ ਜੈ ਜੈਕਾਰ ਹੋਵੇ ਵੀ ਜੇ ਸਿੱਖ ਐਡੀ ਪਿਆਰੀ ਰਹਿਤ ਰੱਖਦਾ, ਇਹ ਸਿੱਖ ਐਡਾ ਮਹਾਨ ਆ, ਇਹਦਾ ਗੁਰੂ ਕਿੰਨਾ ਮਹਾਨ ਹੋਏਗਾ। ਬਹੁਤ ਲੋਕ ਸਿੱਖਾਂ ਦੇ ਜੀਵਨ ਵੱਲ ਵੇਖ ਕੇ ਸਿੱਖੀ ਗ੍ਰਹਿਣ ਕਰਨ ਵਾਲੇ ਪਾਸੇ ਆ ਗਏ, ਉਹ ਜੇ ਤੇਰਾ ਇਹ ਸਿੱਖ ਇਸ ਤਰ੍ਹਾਂ ਦਾ, ਇਹਦਾ ਗੁਰੂ ਕਿਹੋ ਜਿਹਾ ਹੋਏਗਾ। ਸੰਗਲਾ ਦੀਪ ਤੱਕ ਦੇ ਰਾਜੇ ਜਿਹੜੇ ਸ਼ਿਵਨਾਭ ਵਰਗੇ ਰਾਜੇ ਸਨ ਨਾ, ਉਹ ਭਾਈ ਮਨਸੁਖ